ਹਾਜ਼ਰੀਨ, ਅੱਜ ਬੜੀ ਹੀ ਖਾਸਮ ਖਾਸ ਇੱਕ ਮੁਲਾਕਾਤ ਸ਼ੁਰੂ ਹੋਣ ਲੱਗੀ ਹੈ। ਟੈਲੀਫੋਨ ਲਾਈਨ ਦੇ ਉਸ ਪਾਰ ਮੇਰੇ ਨਾਲ ਜੁੜੇ ਹਨ ਫਕੀਰ ਏਜਾਜ਼ ਉਦੀਨ ਸਾਹਿਬ, ਪਾਕਿਸਤਾਨ ਦੇ ਸ਼ਹਿਰ ਲਾਹੌਰ ਤੋਂ। ਇਹਨਾਂ ਦਾ ਤਾਰੁਫ ਮੈਂ ਅੱਗੇ ਚੱਲ ਕੇ ਕਰਦੀ ਹਾਂ, ਪਰ ਏਜਾਜ਼ ਸਾਹਿਬ, ਬਹੁਤ ਬਹੁਤ ਨਿੱਘਾ ਅਤੇ ਗੂੜਾ ਸਵਾਗਤ ਹੈ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ।
ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਬੜੀ ਖੁਸ਼ੀ ਹੋਈ ਹੈ ਕਿ ਤੁਹਾਡੇ ਨਾਲ ਰਾਬਤਾ ਹੋਇਆ, ਮੌਕਾ ਮਿਲਿਆ ਇਸ ਇੰਟਰਵਿਊ ਦਾ।
ਤੁਹਾਡੇ ਬਜ਼ੁਰਗ ਜਿਹੜੇ ਸਨ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ, ਉਹਨਾਂ ਨੇ ਬੜਾ ਹੀ ਅਹਿਮ ਕਿਰਦਾਰ ਨਿਭਾਇਆ ਸੀ। ਤਿੰਨੋਂ ਫਕੀਰ ਭਰਾਵਾਂ ਨੇ ਅਤੇ ਉਹਨਾਂ ਦੀ ਹੀ ਨਸਲ ਵਿੱਚੋਂ, ਉਹਨਾਂ ਦੀ ਹੀ ਪੁਸ਼ਤਾਂ ਵਿੱਚੋਂ ਤੁਸੀਂ ਹੁਣ ਆਏ ਹੋ ਅਤੇ ਬੜਾ ਸਾਰਾ ਇਤਿਹਾਸ ਤੁਸੀਂ ਇਕੱਤਰ ਕੀਤਾ ਹੈ ਜੋ ਕਿ ਸ਼ਾਇਦ ਆਮ ਪੰਜਾਬੀ ਨੂੰ, ਅੱਜ ਦੇ ਆਮ ਪੰਜਾਬੀ ਨੂੰ ਬਿਲਕੁਲ ਨਹੀਂ ਪਤਾ। ਸੋ ਅਸੀਂ ਜ਼ਰੂਰ ਚਾਹਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਜੁੜੇ ਜਿਹੜੀਆਂ ਗੱਲਾਂ ਨੇ ਉਹ ਅੱਜ ਤੁਸੀਂ ਸਾਂਝੀਆਂ ਕਰੋ ਜੀ।
ਤੁਸੀਂ ਇੱਕ ਬੜਾ ਅਹਿਮ ਲਫ਼ਜ਼ ਇਸਤੇਮਾਲ ਕੀਤੇ ਕਿ ਅੱਜ ਕੱਲ੍ਹ ਦੇ ਪੰਜਾਬੀਆਂ ਨੂੰ, ਕਿਉਂਕਿ ਮੇਰੇ ਖਿਆਲ ਨਵੀਂ ਪੌਦ ਜਿਹੜੀ ਹੈਗੀ, ਨਵੀਂ ਨਸਲ, ਉਹ ਭੁੱਲ ਗਈ ਹੈ ਕਿ ਤਾਰੀਖ ਕੀ ਸੀ ਅਤੇ ਉਸ ਜ਼ਮਾਨੇ ਵਿੱਚ ਕਿੰਨੀ ਦੋਸਤੀ ਸੀ, ਕਿੰਨੀ ਭਾਈਚਾਰੇ ਸੀ। ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇਹ ਇੱਕ ਸਬਕ ਹੈਗਾ ਜਿਹੜਾ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਅਤੇ ਯਾਦ ਰੱਖਣਾ ਚਾਹੀਦਾ। ਅਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਜੀ ਨਵੀਂ ਪੌਦ ਨੂੰ ਜਾਂ ਅੱਜ ਕੱਲ੍ਹ ਦੇ ਪੰਜਾਬੀਆਂ ਨੂੰ, ਅਤੇ ਇਸੀ ਵਜ੍ਹਾ ਤੋਂ ਜਿਹੜੀ ਕਿਤਾਬਾਂ ਮੈਂ ਲਿਖੀਆਂ ਨੇ, ਰਿਸਰਚ ਕੀਤਾ, ਉਹ ਇਸੀ ਨੁਕਤੇ ਨਜ਼ਰ ਨਾਲ ਕੀਤਾ ਕਿ ਤਾਰੀਖ ਜ਼ਿੰਦਾ ਰਹੇ।
ਮਹਾਰਾਜਾ ਰਣਜੀਤ ਸਿੰਘ ਦਾ ਇੱਕੋ ਇੱਕ ਸਿੱਖ ਰਾਜ ਕਾਇਮ ਹੋਇਆ ਸੀ ਤੇ ਮੇਰੇ ਖਿਆਲ ਵਾਹਿਦ ਇੱਕੋ ਇੱਕ ਹੁਕਮਰਾਨ ਸਨ ਜਿਨ੍ਹਾਂ ਨੇ ਅਫਗਾਨਿਸਤਾਨ ਨੂੰ ਵੀ ਫਤਿਹ ਕੀਤਾ। ਤਾਰੀਖ ਇਸ ਦੀ ਗਵਾਹ ਹੈ, ਅੱਜ ਤੱਕ ਕੋਈ ਹੋਰ ਨਹੀਂ ਕਰ ਸਕਿਆ। ਪਰ ਭਾਵੇਂ ਅਸੀਂ ਇਹਨੂੰ ਸਿੱਖ ਰਾਜ ਕਹਿੰਦੇ ਹਾਂ, ਇਹਨਾਂ ਦੇ ਦਰਬਾਰ ਵਿੱਚ ਮੇਰੇ ਖਿਆਲ ਹਰ ਧਰਮ, ਹਰ ਮੂਲ, ਹਰ ਪਿਛੋਕੜ ਦੇ ਲੋਕ ਸਨ। ਸੋ ਜ਼ਰਾ ਉਸ ਤੇ ਚਾਨਣ ਪਾਓ ਜੀ, ਇਹਨਾਂ ਦਾ ਦਰਬਾਰ ਕਿਹੋ ਜਿਹਾ ਸੀ?
ਹਾਂਜੀ, ਜ਼ਰੂਰ। ਮਹਾਰਾਜਾ ਰਣਜੀਤ ਸਿੰਘ, ਇਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਕਿ ਉਹ ਅਨਪੜ੍ਹ ਹੈਗੇ ਸਨ ਐਂਡ 12 ਸਾਲ ਦੀ ਉਮਰ ਤੇ ਉਹ ਸੁਖਚੱਕੀਆ ਮਿਸਲ ਦੇ ਸਰਦਾਰ ਬਣੇ ਨੇ। ਉਸ ਲਿਹਾਜ਼ ਨਾਲ ਅਗਰ ਕਈ ਹਿਸਟੋਰੀਅਨਸ ਨੇ ਇਸੇ ਗੌਰ ਵੀ ਕੀਤਾ ਕਿ ਉਹਨਾਂ ਵਿੱਚ ਤੇ ਅਕਬਰ ਵਿੱਚ ਇੱਕ ਕਿਸਮ ਦਾ ਪੈਰਲਲ ਹੈਗਾ ਸੀ ਕਿ ਅਕਬਰ ਵੀ 12 ਸਾਲ ਦੀ ਉਮਰ ਤੇ ਉਹਨੇ ਆਪਣੀ ਹਕੂਮਤ ਕਾਇਮ ਕੀਤੀ, ਉਹਨੇ ਤਖ਼ਤ ਲਿੱਤਾ ਹਮਾਯੂ ਦੇ ਮਰਨ ਤੋਂ ਬਾਅਦ, ਐਂਡ ਉਹ ਵੀ ਅਨਪੜ੍ਹ ਸੀ। ਲੇਕਿਨ ਉਹਨਾਂ ਦਾ ਦੌਰ ਤਕਰੀਬਨ 50 ਸਾਲ ਸੀ, ਮਹਾਰਾਜਾ ਰਣਜੀਤ ਸਿੰਘ ਦਾ ਤਕਰੀਬਨ 40 ਸਾਲ ਦਾ ਦੌਰ ਸੀ। ਅਤੇ ਇਹ ਇੱਕ ਬੜੀ ਤਾਰੀਖੀ ਚੀਜ਼ ਸੀ ਹਿੰਦੁਸਤਾਨ ਦੀ ਤਾਰੀਖ ਵਿੱਚ ਕਿ ਦੋ ਜਵਾਨ ਮੁੰਡਿਆਂ ਨੇ ਆਪਣੀ ਹਕੂਮਤ ਸੰਭਾਲੀ ਐਂਡ ਫੈਲਾਈ ਔਰ ਫਿਰ ਇੱਕ ਮਿਸਾਲ ਛੱਡ ਦਿੱਤੀ। ਜਿਸ ਤਰ੍ਹਾਂ ਅਕਬਰ ਦੇ ਜ਼ਮਾਨੇ ਵਿੱਚ ਹਿੰਦੂ ਮੁਸਲਮਾਨਾਂ ਦੀ, ਅਕਬਰ ਦੀ ਬੀਵੀ ਜੋਧਬਾਈ ਸੀ, ਹਿੰਦੂ ਸੀ, ਰਾਜਪੂਤ ਸੀ, ਲੇਕਿਨ ਉਹਨਾਂ ਨੇ ਮਿਸਾਲ ਕਾਇਮ ਕੀਤੀ ਕਿ ਹਕੂਮਤ ਕਰਨ ਲਈ ਤੁਹਾਨੂੰ ਮਜ਼ਹਬ ਦਾ ਕੋਈ ਇਹਦੇ ਵਿੱਚ ਦਖਲ ਨਹੀਂ ਹੋਣਾ ਚਾਹੀਦਾ। ਐਂਡ ਮਹਾਰਾਜਾ ਰਣਜੀਤ ਸਿੰਘ ਦੀ ਇਹ ਖੂਬੀ ਸੀ ਕਿ 12 ਸਾਲ ਦੀ ਉਮਰ ਤੋਂ ਜਦੋਂ ਉਹਨਾਂ ਨੇ ਸੰਭਾਲਿਆ, ਫਿਰ ਉਹ ਲਾਹੌਰ ਨੂੰ ਫਤਿਹ ਕੀਤਾ, ਉਸ ਤੋਂ ਬਾਅਦ ਪੰਜਾਬ ਨੂੰ, ਅਤੇ ਜਿਸ ਤਰ੍ਹਾਂ ਤੁਸੀਂ ਅਰਜ਼ ਕੀਤਾ ਉਹ ਮੁਖਤਲਿਫ ਉਹਨਾਂ ਦਾ ਰਾਜ ਜਿਹੜਾ ਸੀ ਬਹਾਵਲਪੁਰ ਤੱਕ ਪਹੁੰਚ ਗਿਆ, ਮਸ਼ਰਕ ਵਿੱਚ ਉਹ ਸਤਲਜ ਤੱਕ ਸੀ, ਮਗਰਬ ਵਿੱਚ ਉਹ ਅਫਗਾਨਿਸਤਾਨ ਪਿਸ਼ਾਵਰ ਤੱਕ ਪਹੁੰਚ ਗਏ ਐਂਡ ਇਨ ਦ ਨੌਰਥ ਉਹ ਚਲੇ ਗਏ ਸਨ ਕਸ਼ਮੀਰ ਤੱਕ। ਸੋ ਇਹ ਚੀਜ਼ ਆਸਾਨੀ ਨਾਲ ਨਹੀਂ ਹੁੰਦੀ। ਇੱਕ ਇਹਨਾਂ ਦੀ ਖੂਬੀ ਸੀ ਕਿ ਬੰਦਿਆਂ ਦੀ ਸ਼ਨਾਖਤ ਸੀ ਇਹਨਾਂ ਨੂੰ, ਤੇ ਉਹ ਇਹ ਨਹੀਂ ਦੇਖਦੇ ਸਨ ਕਿ ਇਹਦਾ ਮਜ਼ਹਬ ਕੀ ਹੈਗਾ, ਇਹ ਕਿਸ ਫਿਕੇ ਤੋਂ ਹੈਗੇ ਨੇ। ਉਹ ਦੇਖਦੇ ਸਨ ਕਿ ਇਹ ਕੰਮ ਕਰ ਸਕਦਾ ਹੈ ਜਾਂ ਨਹੀਂ, ਜਾਂ ਇਹਦੀ ਵਫਾਦਾਰੀ ਹੈ ਜਾਂ ਨਹੀਂ। ਐਂਡ ਇਸ ਵਜ੍ਹਾ ਤੋਂ ਫੋਰ ਐਗਜ਼ਾਮਪਲ ਹਿੰਦੂ ਹੈਗੇ ਸਨ, ਰਾਜਾ ਦੀਨਾਨਾਥ ਸੀ, ਅਯੋਧਿਆ ਪ੍ਰਸ਼ਾਦ ਸੀ, ਡੋਗਰਾਸ ਹੈਗੇ ਸਨ, ਰਾਜਾ ਦਿਹਾਨ ਸਿੰਘ ਸੀ, ਗੁਲਾਬ ਸਿੰਘ ਆਪਣੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੇ ਸਨ। ਐਂਡ ਮੁਸਲਮਾਨਾਂ ਵਿੱਚੋਂ ਅਵਲ ਫਕੀਰ ਅਜ਼ੀਜ਼ੁਦੀਨ ਜਿਹੜੇ ਉਹਨਾਂ ਦੇ ਮਿਨਿਸਟਰ ਵਜ਼ੀਰ ਖਾਰਜਾ ਹੈਗੇ ਸਨ, ਫੋਰਨ ਮਿਨਿਸਟਰ ਸਨ, ਫਕੀਰ ਨੂਰਉਦੀਨ ਸਾਹਿਬ ਮੇਰੇ ਜਿਹੜੇ ਬਜ਼ੁਰਗ ਸਨ, ਐਂਡ ਫਕੀਰ ਇਮਾਮਉਦੀਨ ਸਾਹਿਬ ਜਿਹੜੇ ਕਿਲੇਦਾਰ ਸਨ ਗੋਬਿੰਦਗੜ੍ਹ ਕਿਲੇ।
ਠੀਕ ਹੈ ਜੀ।
ਤੇ ਇਹ ਤਿੰਨ ਮੁਸਲਮਾਨਾਂ ਨੇ ਬੜਾ ਅਹਿਮ ਰੋਲ ਉੱਥੇ ਅਦਾ ਕੀਤਾ, ਕਿਉਂਕਿ ਇਹਨਾਂ ਦੀ ਖੂਬੀ ਐਸੀ ਕਿ ਮਹਾਰਾਜਾ ਰਣਜੀਤ ਸਿੰਘ ਇਹਨਾਂ ਤੇ ਇਤਬਾਰ ਹੈਗਾ ਸੀ।
ਜੀ ਜੀ,
ਇਹ ਬੜੀ ਇੰਪੋਰਟੈਂਟ ਗੱਲ ਸੀ।
ਤੇ ਤੁਸੀਂ ਇਹ ਗੱਲ ਕੀਤੀ ਕਿ ਉਹ ਆਪ ਅਨਪੜ੍ਹ ਸਨ, ਪਰ ਮੇਰੇ ਖਿਆਲ ਉਹਨਾਂ ਦੇ ਦੌਰ ਸਮੇਂ ਪੰਜਾਬ ਦਾ ਲਿਟਰੇਸੀ ਰੇਟ ਸਭ ਤੋਂ ਵਧੀਆ ਸੀ, ਹੈ ਨਾ ਜੀ?
ਜੀ ਬਿਲਕੁਲ, ਕਿਉਂਕਿ ਉਹਨਾਂ ਨੂੰ ਦੇਖੀਏ ਇਹ ਤਾਂ ਨਹੀਂ ਸੀ ਕਿ ਕਿਉਂਕਿ ਉਹ ਖੁਦ ਅਨਪੜ੍ਹ ਹੈਗੇ ਸਨ ਅਤੇ ਉਹ ਕਮੀ ਦੂਜਿਆਂ ਵਿੱਚ ਪੂਰੀ ਕਰਨਾ ਚਾਹੁੰਦੇ ਸਨ, ਇਹ ਨਹੀਂ ਸੀ। ਉਹ ਬਹੁਤ ਸਿਆਣੇ ਹੈਗੇ ਸਨ, ਇਸ ਤਰ੍ਹਾਂ ਕਿ ਉਹਨਾਂ ਨੇ ਜ਼ਿੰਦਗੀ ਦੀ ਯੂਨੀਵਰਸਿਟੀ ਜਿਹੜੀ ਹੈ, ਤਜਰਬੇ ਦੀ ਯੂਨੀਵਰਸਿਟੀ, ਉਹਦੀ ਤਾਲੀਮ ਹਾਸਲ ਕੀਤੀ ਸੀ। ਇਹ ਨਹੀਂ ਹੈਗਾ ਕਿ ਕਿਤਾਬਾਂ ਤੋਂ ਕੀਤਾ, ਉਹਨਾਂ ਨੇ ਜ਼ਿੰਦਗੀ ਦੀ ਕਿਤਾਬਾਂ ਤੋਂ ਜਾਂ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਸੀ। ਇਹ ਚੀਜ਼ ਜਿਹੜੀ ਹੈਗੀ ਹੈ, ਇਹ ਖੁਦਾ ਦਾਦ ਹੁੰਦੀ, ਕਈ ਬੰਦਿਆਂ ਵਿੱਚ ਹੈ, ਕਈਆਂ ਵਿੱਚ ਨਹੀਂ ਹੈਗਾ। ਇਹਨਾਂ ਨੇ ਉਸ ਕਮੀ ਨੂੰ ਇਸ ਤਰ੍ਹਾਂ ਪੂਰੀ ਕੀਤੀ ਐਂਡ ਇਸਤੇਮਾਲ ਕੀਤਾ। ਸੋ ਲਿਟਰੇਸੀ ਜਿਸ ਤਰ੍ਹਾਂ ਉਹਨਾਂ ਜ਼ਮਾਨੇ ਵਿੱਚ ਮਿਆਰ ਨਹੀਂ ਹੈਗਾ ਸੀ, ਜਿਸ ਤਰ੍ਹਾਂ ਅੱਜ ਕੱਲ੍ਹ ਹੈਗਾ ਕਿ ਤੁਹਾਡੀ ਕਿੰਨੀ ਪਰਸੈਂਟੇਜ ਹੈਗੀ ਵਗੈਰਾ, ਲੇਕਿਨ ਇਹ ਜ਼ਰੂਰ ਸੀ ਕਿ ਉਹਨਾਂ ਨੇ ਤਾਲੀਮ ਨੂੰ ਆਪਣਾ ਮਕਾਮ ਦਿੱਤਾ, ਰੋਕਿਆ ਨਹੀਂ। ਜਿੱਥੇ ਜਿੱਥੇ ਮਦਰਸੇ ਖੁੱਲ ਰਹੇ ਸਨ, ਜਿੱਥੇ ਜਿੱਥੇ ਆਸ਼ਰਮ ਖੁੱਲ ਰਹੇ ਸਨ, ਜੋ ਵੀ ਸੀ, ਉਹਨਾਂ ਨੇ ਉਹਨਾਂ ਨੂੰ ਇਨਕਰੇਜ ਕੀਤਾ।
ਠੀਕ ਹੈ ਜੀ, ਤੇ ਗੱਲ ਕਰੀਏ ਉਹਨਾਂ ਦੇ ਦਰਬਾਰ ਦੀ। ਤੁਸੀਂ ਰਾਜਾ ਧਿਆਨ ਸਿੰਘ ਦਾ ਨਾਮ ਲਿਆ, ਜੋ ਉਹਨਾਂ ਦੇ ਪ੍ਰਧਾਨ ਮੰਤਰੀ ਸਨ, ਪ੍ਰਾਈਮ ਮਿਨਿਸਟਰ ਸਨ, ਤੇ ਤੁਹਾਡੇ ਬਜ਼ੁਰਗ ਜਿਹੜੇ ਸਨ ਫਕੀਰ ਅਜ਼ੀਜ਼ੁਦੀਨ, ਉਹਨਾਂ ਦੇ ਫੋਰਨ ਮਿਨਿਸਟਰ ਸਨ, ਤੇ ਜਿਤਨੇ ਇਹਨਾਂ ਦੇ ਸਭ ਤੋਂ ਅੱਵਲ ਜਨਰਲ ਸਨ, ਕੋਈ ਫ੍ਰੈਂਚ ਮੂਲ ਦੇ ਸਨ, ਤੇ ਵੱਖ ਵੱਖ ਉਹਨਾਂ ਦੇ ਬੈਕਗਰਾਊਂਡ ਸੀ। ਸੋ ਦੱਸੋ ਕਿਸ ਕਿਸਮ ਦਾ ਸੁਮੇਲ ਸੀ, ਵੱਖ ਵੱਖ ਥਾਵਾਂ ਤੋਂ ਲੋਕਾਂ ਨੂੰ ਇਕੱਤਰ ਕਰਕੇ ਕਿੰਨੀ ਖੂਬੀ ਨਾਲ ਚਾਰ ਦਹਾਕੇ ਇਹਨਾਂ ਨੇ ਆਪਣਾ ਰਾਜ ਚਲਾਇਆ, ਕਿਵੇਂ?
ਇਖਲਾਕ, ਉਹਨਾਂ ਦਾ ਇਖਲਾਕ ਬੜਾ ਚੰਗਾ ਸੀ। ਉਹ ਇੱਕ ਚੀਜ਼ ਕਰਦੇ ਸਨ ਕਿ ਦੂਜਿਆਂ ਦੀ ਮੁਹੱਬਤ ਹਾਸਲ ਕਰ ਲੈਂਦੇ ਸਨ। ਮੈਂ ਨਹੀਂ ਕਹਿੰਦਾ ਕਿ ਖਰੀਦ ਲੈਂਦੇ ਸਨ, ਉਹ ਤੇ ਹਰ ਕੋਈ ਕਰ ਸਕਦਾ, ਲੇਕਿਨ ਉਹ ਹਾਸਲ ਕਰ ਲੈਂਦੇ ਸਨ। ਐਂਡ ਇਹਦਾ ਕੋਈ ਮੁੱਲ ਨਹੀਂ ਆਉਂਦਾ। ਹੁਣ ਦੇਖੀਏ, ਫਰਾਂਸੀਸੀ ਜਿਹੜੇ ਆਏ ਸਨ, ਤੇ ਫਰਾਂਸੀਸੀ ਇਸ ਵਜ੍ਹਾ ਤੋਂ ਕਿਉਂਕਿ ਅੰਗਰੇਜ਼ਾਂ ਨਾਲ ਤੇ ਉਹਨਾਂ ਦੀ ਇੱਕ ਕਿਸਮ ਦੀ ਦੁਸ਼ਮਣੀ ਨਹੀਂ ਮਗਰ ਮੁਕਾਬਲਾ ਸੀ, ਤੇ ਅੰਗਰੇਜ਼ਾਂ ਨੂੰ ਵੀ ਅਹਿਸਾਸ ਸੀ, ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸੀ। ਇਸ ਵਜ੍ਹਾ ਤੋਂ ਜਦੋਂ ਉਹਨਾਂ ਨੇ 1809 ਦੀ ਟ੍ਰੀਟੀ ਦਸਖਤ ਕੀਤੀ, ਉਸ ਤੋਂ ਬਾਅਦ ਫਿਰ ਬਾਕੀ ਗਵਰਨਰ ਜਨਰਲ ਨਾਲ ਕੀਤਾ, ਤੇ ਉਹਨਾਂ ਨੇ ਫਿਰ ਫੈਸਲਾ ਕਰ ਲਿਆ ਕਿ ਸਤਲੁਜ ਜਿਹੜੀ ਹੈਗੀ ਇਹ ਹੱਦ ਹੋਏਗੀ ਬ੍ਰਿਟਿਸ਼ ਇੰਡੀਆ ਦੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦੀ ਰਾਜ ਦੀ। ਉਸ ਤੋਂ ਇਹ ਦੋਵਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਪਾਰ ਨਹੀਂ ਹੋਵਾਂਗੇ, ਨਾ ਅਸੀਂ ਤੁਹਾਡੇ ਵੱਲ ਜਾਵਾਂਗੇ, ਨਾ ਤੁਸੀਂ ਇਸ ਪਾਸੇ ਆਓਗੇ। ਲੇਕਿਨ ਕਿਉਂਕਿ ਅੰਗਰੇਜ਼ਾਂ ਨਾਲ ਇਹ ਇਹਨਾਂ ਨੂੰ ਇੱਕ ਅੰਡਰਸਟੈਂਡਿੰਗ ਸੀ, ਤੇ ਉਹਨਾਂ ਅੰਗਰੇਜ਼ਾਂ ਨੂੰ ਚਿੜੇ ਹੋਈ ਸੀ ਕਿ ਇਹਨਾਂ ਨੇ ਜਿਹੜੇ ਫਰਾਂਸੀਸੀ ਜਰਨੈਲ ਨੈਪੋਲੀਅਨ ਦੀ ਸ਼ਿਕਸਤ ਤੋਂ ਬਾਅਦ ਨੱਸ ਕੇ ਫਿਰ ਪੰਜਾਬ ਆਏ, ਤੁਰਕੀ ਗਏ ਵਗੈਰਾ, ਤੇ ਇਹਨਾਂ ਨੂੰ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਪਨਾਹ ਦਿੱਤੀ। ਲੇਕਿਨ ਪਨਾਹ ਇਸ ਤਰ੍ਹਾਂ ਕਿ ਉਹਨਾਂ ਨੂੰ ਇਸਤੇਮਾਲ ਕੀਤਾ, ਆਪਣੀ ਫੌਜ ਨੂੰ ਡਿਵੈਲਪ ਕੀਤਾ, ਲੇਕਿਨ ਅੰਗਰੇਜ਼ਾਂ ਨੂੰ ਕਦੀ ਅਹਿਸਾਸ ਨਹੀਂ ਦਿੱਤਾ ਕਿ ਅਸੀਂ ਤੁਹਾਡੇ ਖਿਲਾਫ ਕਰ ਰਹੇ ਹਾਂ। ਕੀਤਾ ਆਪਣੇ ਲਈ ਕੀਤਾ, ਜਿਸ ਤਰ੍ਹਾਂ ਜਨਰਲ ਐਲਾਡ ਹੈਗੇ ਸਨ, ਜਨਰਲ ਵਚੂਰਾ ਹੈਗਾ ਸੀ, ਲਫੌਂਟ ਹੈਗੇ ਸਨ, ਮੁਖਤਲਿਫ ਸਨ, ਇਨਫੈਂਟਰੀ ਵੀ ਸਨ, ਆਰਟਿਲਰੀ ਵੀ ਸਨ, ਕੈਵਲਰੀ ਵੀ ਸਨ, ਲੇਕਿਨ ਇਹਨਾਂ ਨੂੰ ਇਸਤੇਮਾਲ ਕੀਤਾ ਕਿ ਉਹ ਫੌਜ ਨੂੰ ਟ੍ਰੇਨ ਕਰਨ। ਐਂਡ ਇਸ ਹੱਦ ਤੱਕ ਕਿ ਜਦ 1838 ਵਿੱਚ ਲਾਰਡ ਔਕਲੈਂਡ ਆਏ ਨੇ ਐਂਡ ਮੁਲਾਕਾਤ ਹੋਈ ਹੈ, ਜਦ ਆਰਮੀ ਆਫ ਦੀ ਇੰਡਸ ਜਾ ਰਹੀ ਸੀ ਅਫਗਾਨਿਸਤਾਨ ਤੇ ਸ਼ਾਹ ਸ਼ੁਜਾ ਨੂੰ ਉੱਥੇ ਤਖ਼ਤ ਤੇ ਬਿਠਾਉਣ ਲਈ, ਤੇ ਉਹ ਹੈਰਾਨ ਹੋ ਗਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਕਿੰਨੀ ਵੈਲ ਡਿਸਿਪਲਿਨਡ ਹੈਗੀ ਹੈ। ਤੇ ਮੈਂ ਪੜ੍ਹ ਰਿਹਾ ਸਾਂ ਕਿ ਇੱਕ ਉਹਨਾਂ ਵਿੱਚੋਂ ਉਹਨੇ ਬਿਆਨ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਇਸ਼ਾਰੇ ਨਾਲ ਪੂਰੀ ਪਲਟਨ ਜਿਹੜੀ ਸੀ ਉਹ ਰੁੱਖ ਬਦਲ ਲੈਂਦੀ ਸੀ, ਇੱਕ ਇਸ਼ਾਰੇ ਨਾਲ। ਇਹ ਨਹੀਂ ਹੈ ਕਿ ਉਹਨਾਂ ਨੇ ਹੁਕਮ ਦਿੱਤਾ ਜਾਂ ਆਵਾਜ਼, ਬਸ ਇੱਕ ਇਸ਼ਾਰੇ ਨਾਲ ਉਹ ਕਰਦੇ ਸਨ ਤੇ ਪਲਟਨ ਇੱਕ ਪਾਸੇ ਹਿੱਲ ਜਾਂਦੀ ਸੀ। ਇੰਨੀ ਉਹਨਾਂ ਨੂੰ ਇਹਨਾਂ ਦਾ ਕੰਟਰੋਲ ਵੀ ਸੀ ਤੇ ਮਾਸਟਰੀ ਸੀ।
ਸੋ ਨਾ ਸਿਰਫ ਉਹ ਜ਼ਮੀਨ ਤੇ ਰਾਜ ਕਰਦੇ ਸਨ, ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਸਨ, ਦਿਲੋ ਦਿਮਾਗ ਤੇ ਛਾਏ ਹੋਏ ਸਨ। ਠੀਕ ਹੈ ਜੀ, ਅੱਛਾ ਹੁਣ ਗੱਲ ਕਰਦੇ ਹਾਂ ਦ ਰਿਸੋਰਸਫੁਲ ਫਕੀਰਸ ਬਾਰੇ, ਜੋ ਤੁਹਾਡੇ ਆਪਣੇ ਬਜ਼ੁਰਗ ਨੇ, ਤਿੰਨੋਂ ਭਰਾਵਾਂ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਹੈ ਜੀ। ਸਭ ਤੋਂ ਅਹਿਮ ਕਿਰਦਾਰ ਮੇਰੇ ਖਿਆਲ ਫਕੀਰ ਅਜ਼ੀਜ਼ੁਦੀਨ ਸਾਹਿਬ ਨੇ ਨਿਭਾਇਆ, ਜੋ ਕਿ ਤੁਸੀਂ ਦੱਸਿਆ ਫੋਰਨ ਮਿਨਿਸਟਰ ਸਨ। ਸਾਰੇ ਜਿਤਨੇ ਵੀ ਟ੍ਰੀਟੀਜ਼ ਸਨ ਸ਼ਾਇਦ ਉਹੀ ਲਿਖਦੇ ਸਨ, ਜਿਤਨੇ ਵੀ ਸਰਕਾਰੀ ਗੱਲਬਾਤ ਹੁੰਦੀ ਸੀ ਉਹੀ ਕਰਦੇ ਸਨ, ਅਤੇ ਜਿੱਥੇ ਤੱਕ ਮੈਨੂੰ ਪਤਾ ਉਹਨਾਂ ਦੁਆਰਾ ਲਿਖੇ ਗਏ ਜਿਹੜੀ ਲਿਖਤਾਂ ਨੇ ਜਾਂ ਉਹਨਾਂ ਦੇ ਰਿਕਾਰਡਸ ਨੇ, ਉਹ ਹਾਲਾਂ ਤੱਕ ਤੁਹਾਡੀ ਫੈਮਿਲੀ ਕੋਲ ਹੈਗੇ ਨੇ। ਸੋ ਜ਼ਰਾ ਉਹਨਾਂ ਬਾਰੇ ਦੱਸੋ, ਉਹਨਾਂ ਨੇ ਕੀ ਕਿਰਦਾਰ ਨਿਭਾਇਆ ਪਹਿਲੀ ਗੱਲ, ਅਤੇ ਉਹਨਾਂ ਦੀ ਲਿਖਤਾਂ 'ਚ ਕੀ ਕੁਝ ਲਿਖਿਆ ਹੈ ਉਸ ਦੌਰ ਬਾਰੇ?
ਜੀ ਜ਼ਰੂਰ, ਇੱਕ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਕਿ ਫਕੀਰ ਅਜ਼ੀਜ਼ੁਦੀਨ ਸਾਹਿਬ ਹਮ ਉਮਰ ਸਨ ਮਹਾਰਾਜਾ ਰਣਜੀਤ ਸਿੰਘ ਦੇ। 1780 ਵਿੱਚ ਦੋਵਾਂ ਦੀ ਪੈਦਾਇਸ਼ ਹੋਈ ਹੈ, ਐਂਡ ਇੱਕ ਲਿਹਾਜ਼ ਨਾਲ ਜਦੋਂ 19 ਸਾਲ ਦੇ ਹੈਗੇ ਸਨ ਫਕੀਰ ਅਜ਼ੀਜ਼ੁਦੀਨ ਸਾਹਿਬ, ਇਹ ਆਪਣੇ ਵਾਲਿਦ ਸਾਹਿਬ ਨਾਲ ਆਏ ਦਰਬਾਰ ਵਿੱਚ, ਹਕੀਮ ਸਨ ਬਾਏ ਪ੍ਰੋਫੈਸ਼ਨ, ਹਕੀਮ ਸਨ, ਅਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਹੀ ਅੱਖ ਸੀ ਉਹਦੇ ਵਿੱਚ ਕੁਛ ਦਾਣਾ ਜਾਂ ਕੁਛ ਪੈ ਗਿਆ ਸੀ, ਉਹਦਾ ਇਲਾਜ ਕਰਨਾ ਸੀ। ਹੁਣ ਇਹ ਜ਼ਰਾ ਸੋਚੋ ਕਿ ਇੱਕ 19 ਸਾਲ ਦੇ ਮੁਸਲਮਾਨ ਨੂੰ ਇਖਤਿਆਰ ਦਿੱਤਾ ਗਿਆ ਕਿ ਉਹ ਮਹਾਰਾਜਾ ਰਣਜੀਤ ਸਿੰਘ ਜਿਹੜੀ ਇੱਕੋ ਹੀ ਅੱਖ ਜਿਹੜੀ ਮਹਿਫੂਜ਼ ਸੀ ਉਹਦਾ ਇਲਾਜ ਕਰਨ। ਆਖਿਰ ਖਰਾਬ ਵੀ ਹੋ ਸਕਦੀ ਸੀ, ਲੇਕਿਨ ਉਹਨਾਂ ਨੂੰ ਇੰਨਾ ਇਤਮਾਦ ਸੀ ਕਿ ਉਹਨਾਂ ਨੇ ਇਸ ਮੁੰਡੇ ਨੂੰ ਮੌਕਾ ਦਿੱਤਾ, ਇਲਾਜ ਹੋ ਗਿਆ, ਅੱਖ ਬਚ ਗਈ, ਠੀਕ ਠਾਕ ਸੀ। ਉਸ ਬਾਅਦ ਐਸਾ ਐਸਾ ਇਹ ਦਰਬਾਰ ਵਿੱਚ ਇਹਨਾਂ ਦਾ ਪੋਜੀਸ਼ਨ ਪੱਕਾ ਹੁੰਦਾ ਸੀਗਾ। ਹੁਣ ਕਿਉਂ? ਕਿਉਂਕਿ ਮਹਾਰਾਜ ਰਣਜੀਤ ਸਿੰਘ ਪੰਜਾਬੀ ਬੋਲਦੇ ਸਨ, ਜਿਹੜੇ ਸਾਰੇ ਸਿੱਖ ਹੈਗੇ ਸਨ ਉਸ ਦਰਬਾਰ ਵਿੱਚ ਉਹ ਜ਼ਿਆਦਾਤਰ ਪੰਜਾਬੀ ਬੋਲਦੇ ਸਨ, ਲੇਕਿਨ ਜੋ ਗੁਫ਼ਤਗੂ ਹੁੰਦੀ ਸੀ, ਜਿਹੜੀ ਜ਼ੁਬਾਨ ਸੀ ਸਿਆਸਤ ਦੀ ਉਹ, ਐਂਡ ਜਿਹੜੀ ਬੈਰੂਨੇ ਮੁਲਕ ਵਿੱਚ ਅੰਗਰੇਜ਼ਾਂ ਨਾਲ ਜਾਂ ਅਫਗਾਨੀਆਂ ਨਾਲ, ਉਹ ਫਾਰਸੀ ਵਿੱਚ ਹੁੰਦੀ ਸੀ। ਅਤੇ ਇਸ ਵਜ੍ਹਾ ਜਿਸ ਤਰ੍ਹਾਂ ਇੱਕ ਜ਼ਮਾਨੇ ਵਿੱਚ ਯੂਰਪ ਵਿੱਚ ਤਮਾਮ ਕੋਰਸਪੋਂਡੈਂਸ ਜੋ ਸੀ ਫਰਾਂਸੀਸੀ ਵਿੱਚ ਹੁੰਦੀ ਸੀ, ਦੈਟ ਇਜ਼ ਦੀ ਓਫੀਸ਼ੀਅਲ ਲੈਂਗੁਏਜ ਆਫ ਡਿਪਲੋਮੇਸੀ। ਅਤੇ ਇੱਥੇ ਫਾਰਸੀ ਵਿੱਚ ਸੀ, ਅਤੇ ਫਕੀਰ ਅਜ਼ੀਜ਼ੁਦੀਨ ਸਾਹਿਬ ਅਤੇ ਉਹਨਾਂ ਦੇ ਭਰਾ ਜਿਹੜੇ ਸਨ ਉਹ ਮਾਹਿਰ ਸਨ ਫਾਰਸੀ ਵਿੱਚ, ਅਰਬੀ ਵਿੱਚ, ਫਾਰਸੀ ਵਿੱਚ ਐਂਡ ਓਬਵੀਅਸਲੀ ਪੰਜਾਬੀ ਵਿੱਚ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਅਜ਼ੀਜ਼ੁਦੀਨ ਸਾਹਿਬ ਨੂੰ ਖਾਸ ਤੌਰ 'ਤੇ ਇਸਤੇਮਾਲ ਕੀਤਾ ਕਿ ਇਹਨਾਂ ਦੀ ਜਿਹੜੀ ਮਹਾਰਤ ਸੀ ਫਾਰਸੀ ਵਿੱਚ ਉਹ ਇਸਤੇਮਾਲ ਕਰਦੇ ਸਨ। ਐਂਡ ਕਰਦੇ ਕਰਦੇ ਇਸ ਤਰ੍ਹਾਂ ਹੋਇਆ ਕਿ ਜਿਹੜੀ ਖਤੋ ਕਿਤਾਬਤ ਹੁੰਦੀ ਸੀ, ਜਿਹੜੇ ਖਤ ਜਾਂਦੇ ਸਨ, ਅਤੇ ਫਿਰ ਆਇੰਦਾ ਆਖਿਰ ਵਿੱਚ ਜਾ ਕੇ ਜਿਹੜੀ ਟ੍ਰੀਟੀਆਂ ਲਿਖੀ ਜਾਂਦੀ ਸਨ ਉਹ ਸਾਰੀ ਫਾਰਸੀ ਵਿੱਚ ਹੁੰਦੀਆਂ ਸਨ। ਐਂਡ ਅੰਗਰੇਜ਼ ਆਫਕੋਰਸ ਆਪਣਾ ਤਰਜਮਾ ਰੱਖਦੇ ਸਨ, ਲੇਕਿਨ ਅਸਲ ਜਿਹੜੀ ਟ੍ਰੀਟੀ ਸੀ ਜਿਸ ਵਿੱਚ ਦਸਖਤ ਹੁੰਦੇ ਸਨ ਉਹ ਫਾਰਸੀ ਵਿੱਚ ਹੁੰਦੇ ਸਨ। ਅਤੇ ਇਸ ਵਿੱਚ ਤਿੰਨੋਂ ਫਕੀਰਾਂ ਦਾ, ਮਗਰ ਖਾਸ ਤੌਰ 'ਤੇ ਫਕੀਰ ਅਜ਼ੀਜ਼ੁਦੀਨ ਸਾਹਿਬ ਦਾ ਬੜਾ ਅਹਿਮ ਰੋਲ ਸੀ ਐਂਡ ਕੰਟਰੀਬਿਊਸ਼ਨ ਸੀ ਮਹਾਰਾਜਾ ਰਣਜੀਤ ਸਿੰਘ ਦੇ ਹਕੂਮਤ ਵਿੱਚ। SBS Radio.